ਵਾਹਿਗੁਰੂ ਸਾਹਿਬ ਜੀਉ ਦੋਹਰਾ ਸਹਿਸ ਰਜ ਤਪਨ ਲਿਖੇ ਹੈ ਜੋ ਦੇਖੇ ਸੋ ਦੇ ਬੋਲ ਕਰੋ ਪਹਚਾਤ ਇਹ ਪੂਰਬ ਸਤ ਤੁਮ ਲੈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਤੁਹਾਡੇ ਰਾਕਸ਼ਸ ਦਾ ਉਧਾਰ ਕਰਨ ਤੋਂ ਉਪਰੰਤ ਸਤਿਗੁਰੂ ਮਹਾਰਾਜ ਸ੍ਰੀ ਪਟਨਾ ਸਾਹਿਬ ਜੋ ਹੁਣ ਸਥਾਨ ਹੈ, ਪਹਿਲਾ ਨਾਮ ਜਿੱਥੇ ਪਾਟਲੀਪੁੱਤਰ ਸੀ, ਸੋ ਉਸ ਨਗਰੀ ਦੇ ਵਿੱਚ ਪਹੁੰਚੇ ਹਨ। ਸੋ ਉਸ ਤੋਂ ਪਹਿਲਾਂ ਨਾਮ ਵਿਸ਼ੰਬਰਪੁਰ ਦੱਸਿਆ ਹੈ। ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਹੈ, ਕਈ ਦਿਨ ਹੋ ਗਏ ਪ੍ਰਸ਼ਾਦਾ ਛਕੇ ਨੂੰ। ਸਤਿਗੁਰੂ ਜੀ ਕਹਿਣ ਲੱਗੇ, ਉਹ ਦੇਖੋ ਅੱਗੇ ਸਾਹਮਣੇ ਕਿੱਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਆ ਰਹੀਆਂ, ਉਟਾਰੀਆਂ, ਉੱਥੇ ਜਾ ਕੇ ਤੁਸੀਂ ਪ੍ਰਸ਼ਾਦਾ ਛਕ ਲੈਣਾ। ਪਰ ਭਾਈ ਮਰਦਾਨਾ ਜੀ ਨੇ ਬਚਨ ਕੀਤਾ, ਮਹਾਰਾਜ ਖਾਲੀ ਜੇਬ ਤਾਂ ਮੈਂ ਵੀ ਨਹੀਂ ਜਾਣਾ, ਕੋਈ ਪੈਸਾ ਦਿਓ ਜਿਸ ਕਰਕੇ ਮੈਂ ਉੱਥੇ ਜਾ ਕੇ ਪ੍ਰਸ਼ਾਦਾ ਲੈ ਸਕਾਂ, ਕੋਈ ਖਾਣ ਵਾਲੀ ਚੀਜ਼ ਲੈ ਸਕਾਂ। ਮਹਾਰਾਜ ਜੀ ਨੇ ਉਸ ਵਕਤ ਉੱਥੇ ਪਈ ਹੋਈ ਮਿੱਟੀ ਦੇ ਵਿੱਚ ਆਪਣਾ ਚਰਨ ਦੇ ਨਾਲ ਮਿੱਟੀ ਫਰੋਲੀ ਥੋੜ੍ਹੀ ਜੀ, ਕਹਿਣ ਲੱਗੇ ਆ ਮਰਦਾਨਾ ਆ ਚੱਕ ਬਈ ਲਾਲ ਲੈ ਜਾ। ਭੋਲਾ ਭਾਲਾ ਬੜਾ ਸਿੱਧਾ ਜਿਹਾ, ਜਿਹਨੇ ਸਿਰਫ ਚਾਂਦੀ ਦੇ ਰੁਪਈਏ ਹੀ ਦੇਖੇ ਸੀ, ਉਹਨੂੰ ਲਾਲ ਦੀ ਕੀ ਪਹਿਚਾਣ। ਕਹਿਣ ਲੱਗਿਆ ਮਹਾਰਾਜ ਗੀਟੀ ਜੀ ਨਾਲ ਕੀ ਬਣਨਾ, ਇਹਦੀ ਤਾਂ ਕਿਸੇ ਨੇ 3 ਪੈਸੇ ਵੀ ਨਹੀਂ ਦੇਣੇ ਤਾਂਬੇ ਦੇ। ਮਹਾਰਾਜ ਹੱਸ ਕੇ ਕਹਿਣ ਲੱਗੇ, ਮਰਦਾਨਿਆਂ ਇਹ ਲਾਲ ਹੈ, ਬਹੁਤ ਕੀਮਤੀ ਚੀਜ਼ ਹੁੰਦੀ ਹੈ। ਜਦੋਂ ਲੈ ਕੇ ਜੌਹਰੀ ਦੇ ਕੋਲ ਪਹੁੰਚਿਆ, ਉਹਨੇ ਵਾਕਈ ਤਾਂਬੇ ਦੇ 3 ਪੈਸੇ ਦੇਣ ਲਈ ਕਿਹਾ। ਵਾਪਸ ਮੁੜ ਆਇਆ, ਕਹਿਣ ਲੱਗਿਆ ਤੁਸੀਂ ਤਾਂ ਕਹਿੰਦੇ ਸੀ ਇਹਦੇ ਬਹੁਤ ਪੈਸੇ ਮਿਲਣਗੇ, ਉੱਥੇ ਤਾਂ ਬੰਦਾ 3 ਪੈਸੇ ਤਾਂਬੇ ਦੇ ਦਿੰਦਾ ਗਲੀ ਵਾਲੇ। ਮਹਾਰਾਜ ਕਹਿਣ ਲੱਗੇ, ਇੱਥੇ ਸਾਲ ਸਰਾਏ ਜੌਹਰੀ ਹੈ ਇੱਕ, ਉਹਦੇ ਕੋਲ ਜਾ। ਜਦੋਂ ਸਾਲ ਸਰਾਏ ਜੌਹਰੀ ਦੇ ਘਰ ਬਾਹਰ ਆਵਾਜ਼ ਮਾਰੀ ਜਾ ਕੇ, ਉਹਦਾ ਨੌਕਰ ਸੀ ਅੱਗੇ, ਉਹਦਾ ਨਾਂ ਸੀ ਅਧਰਕਾ। ਉਹਨੇ ਭੇਜਿਆ ਅਧਰਕਿਆ, ਜਾਂ ਦੇਖ ਕੇ ਆ ਬਾਹਰ ਕੌਣ ਆਵਾਜ਼ਾਂ ਮਾਰਦਾ। ਕਹਿਣ ਲੱਗਿਆ ਜੀ ਕੋਈ ਪਰਦੇਸੀ ਆਇਆ, ਅੰਦਰ ਬੁਲਾ ਕੇ ਲਿਆ। ਜਦੋਂ ਲਿਆ ਕੇ ਦਿੱਤਾ ਲਾਲ, ਲਾਲ ਦੇ ਉੱਤੇ ਲਿਖਿਆ ਸੀ ਕਿ ਲਾਲ ਦੇ ਦੇਖਣ ਦੀ ਕੀਮਤ ਹੀ 1000 ਰੁਪਈਆ ਹੈ, ਅਤੇ ਜਿਹਨੇ ਖਰੀਦਣਾ ਉਹ ਤਾਂ ਫਿਰ ਕਿੰਨਾ ਹੀ ਮਹਿੰਗਾ, 1 ਲੱਖ ਰੁਪਏ ਦੇ ਕਰੀਬ ਉਹ ਲਾਲ ਸੀ। ਉਸੇ ਵਕਤ ਸਾਲ ਸਰਾਏ ਨੇ 100 ਰੁਪਈਆ ਕਹਿੰਦਾ ਲੈ ਲਓ, ਬਾਕੀ ਹਿਸਾਬ ਫੇਰ ਕਰਦੇ ਹਾਂ। ਭਾਈ ਮਰਦਾਨਾ ਜੀ ਨੇ 100 ਰੁਪਈਆ ਲੈ ਲਿਆ ਔਰ ਅੱਗੇ ਗੁਰੂ ਸਾਹਿਬ ਦੇ ਕੋਲ ਆਇਆ। ਜਿਵੇਂ ਬਚਨ ਹੋਣਗੇ ਸਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਸਹਸ ਰਜ ਤਪਨ ਲਿਖੇ ਹੈ ਜੋ ਦੇਖੇ ਸੋ ਦੇ।
ਇਹਦੇ ਉੱਤੇ ਕਹਿੰਦੇ ਸਹਿਸ ਤੋਂ ਭਾਵ 1000 ਰੁਪਈਆ, ਇਹਦੀ ਦਰਸ਼ਨੀ ਭੇਟਾ ਲਿਖੀ ਹੈ, ਜੋ ਕੋਈ ਦੇਖੇ ਉਹ ਇਹਦੀ ਕੀਮਤ ਦੇਵੇ।
ਕਰੋ ਪਹਿਚਾਤ ਏ ਪੂਰਬ ਸਤ ਤੁਮ ਲੈ।
ਕਹਿਣ ਲੱਗਿਆ ਸਾਲਸਰਾਏ ਜੌਹਰੀ ਕਿ 100 ਰੁਪਈਆ ਤਾਂ ਫੜ, ਬਾਕੀ ਇਹਦਾ ਜਿਹੜਾ ਮੁੱਲ ਪਾਵਾਂਗੇ ਉਹ ਬਾਅਦ ਵਿੱਚ ਪਾਵਾਂਗੇ।
ਚੌ ਪਈ ਮਰਦਾਨਾ ਸਤ ਲੇ ਹਰ ਖਾਇਓ।
ਹੁਣ 100 ਰੁਪਈਆ ਉਹਨਾਂ ਜ਼ਮਾਨਿਆਂ 'ਚ ਬਹੁਤ ਵੱਡੀ ਚੀਜ਼ ਸੀ। 100 ਰੁਪਈਆ ਲੈ ਕੇ ਭਾਈ ਮਰਦਾਨਾ ਜੀ ਬਹੁਤ ਖੁਸ਼ ਹੋਏ।
ਚੱਲ ਕਰ ਬਾਹਰ ਨਗਰ ਪੁੰਨ ਆਇਓ।
ਬਾਹਰ ਜਿੱਥੇ ਨਗਰ ਸੀ, ਨਗਰ ਤੋਂ ਬਾਹਰ ਜਿੱਥੇ ਗੁਰੂ ਨਾਨਕ ਦੇਵ ਜੀ ਸਜੇ ਹੋਏ ਸੀ, ਸੋ ਉਸ ਸਥਾਨ ਦੇ ਵਿੱਚ ਜਿੱਥੇ ਹੁਣ ਸੋਹਣਾ ਬਾਗ ਹੈ ਪਟਨਾ ਸਾਹਿਬ, ਕਈ ਗੁਰੂ ਘਰ ਨੇ ਉੱਥੇ ਉਸ ਸਥਾਨ ਤੇ ਆਏ।
ਦੇਖ ਕਰ ਸ੍ਰੀ ਗੁਰੂ ਬਚਨ ਬਖਾਨਾ।
ਦੇਖ ਕਰਕੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ।
ਕਿਤ ਕਮੋਲ ਆਨਿਓ ਮਰਦਾਨਾ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਿਉਂ ਵੀ ਮਰਦਾਨਿਆ, ਜਿਹੜਾ ਤੈਨੂੰ ਲਾਲ ਦਿੱਤਾ ਸੀ ਉਹ ਜਿਹੜਾ ਸਾਲਸਰਾਏ ਜੌਹਰੀ ਹੈ ਉਹਨੇ ਤੈਨੂੰ ਇਹਦਾ ਕਿੰਨਾ ਮੁੱਲ ਦਿੱਤਾ ਹੈ।
ਨਿਕਟ ਬੈਠ ਬਿਰਤੰਤ ਸੁਣਾਵਾ।
ਨੇੜੇ ਬੈਠ ਕੇ ਸਾਰਾ ਗੱਲਬਾਤ ਦੱਸੀ ਹੈ।
ਵੱਡੋ ਸਾਹਾ ਜੇ ਭਲੋ ਸੁਭਾਵਾ।
ਜਿਹੜਾ ਸ਼ਾਹੂਕਾਰ ਹੈ ਨਾ ਜੀ, ਉਹ ਵੱਡਾ ਬੜੇ ਚੰਗੇ ਸੁਭਾਅ ਦਾ ਹੈ ਉਹ।
ਸਹਿ ਸਕਾਰਖਿਕ ਦੇ ਦਿਖਾਈ।
ਉਹਨੇ ਮੈਨੂੰ 100 ਰੁਪਈਆ ਤਾਂ ਦੇਖਣ ਦੇਖਣ ਦਾ ਹੀ ਦਿੱਤਾ ਹੈ।
ਪੂਜਨ ਮੋਲ ਆਇਓ ਤੁਮ ਤਾਈ।
ਸੋ ਪੁੱਛਣ ਆਇਆ ਹਾਂ ਮੁੱਲ ਤੁਹਾਡੇ ਤਾਈ।
ਜਿਤਨੋ ਲੈਨੋ ਦੇਹੋ ਸੁਣਾਈ।
ਇਹਦਾ ਮੁੱਲ ਕਿੰਨਾ ਕੁ ਲੈਣਾ ਹੈ ਉਹ ਤੁਸੀਂ ਦੱਸ ਦਿਓ।
ਜਿਤਨੋ ਆਨੋ ਬਿਲਮ ਨਕਾਈ।
ਮੈਂ ਓਨਾ ਹੀ ਮੁੱਲ ਲੈ ਕੇ ਆਵਾਂਗਾ, ਦੇਰ ਨਹੀਂ ਲਾਵਾਂਗਾ।
ਸ੍ਰੀ ਗੁਰ ਕਹਿ ਜਾਓ ਟਿਕ ਸਾਹੂ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਏਦਾਂ ਕਰ ਜਾ, ਉਹ ਸ਼ਾਹੂਕਾਰ ਦੇ ਕੋਲ ਜਾ ਵਾਪਸ।
ਕਸ ਤਨ ਦੀਨੋ ਬੂਝੋ ਤਾਹੋ।
ਇਹ ਜਿਹੜਾ ਧਨ ਦਿੱਤਾ ਹੈ ਇਹ ਕਿਉਂ ਦਿੱਤਾ ਹੈ, ਕਾਹਦੇ ਲਈ ਦਿੱਤਾ ਹੈ?
ਦੋਹਰਾ ਪੁਨ ਬੁਰਾ ਪੁਰ ਬੂਝੋ ਆਨ ਕੈ ਕੈਸੇ ਦੀਨੇ ਦਾਮ।
ਸੋ ਇਸ ਤਰ੍ਹਾਂ ਫਿਰ ਤੁਸੀਂ ਸ਼ਹਿਰ ਦੇ ਵਿੱਚ ਜਾ ਕੇ ਪੁੱਛੋ ਕਿ ਦਾਮ ਪੈਸੇ ਕਿਉਂ ਦਿੱਤੇ ਹਨ।
ਸੁਣਤ ਸਾਹੁ ਨੇ ਤਬ ਕਹਾ ਮਿਜਮਾਨੀ ਉਹ ਨਾਮ।
ਸੁਣ ਕੇ ਸ਼ਾਹੂਕਾਰ ਸਾਲਸਰਾਏ ਕਹਿਣ ਲੱਗਿਆ, ਮਿਜਮਾਨੀ ਹੁੰਦਾ ਮੇਜ਼ਬਾਨੀ ਪ੍ਰਾਹੁਣਚਾਰੀ, ਇਹ ਤਾਂ ਤੁਹਾਡੀ ਆਇਆਂ ਦੀ ਪ੍ਰਾਹੁਣਚਾਰੀ ਕੀਤੀ ਹੈ।
ਜੋ ਪਈ ਐਸੇ ਲਿਖਿਓ ਲਾਲ ਪਰਤੇ।
ਲਾਲ ਦੇ ਉੱਤੇ ਤਾਂ ਇਸ ਤਰ੍ਹਾਂ ਲਿਖਿਆ ਹੋਇਆ ਭਾਈ,
ਸਹਿਸੋ ਰਜਤਪਨ ਦੇਖੇ ਦੇਈ,
ਕਿ ਜਿਹੜਾ ਇਹ ਲਾਲ ਨੂੰ ਦੇਖੇ 1000 ਰੁਪਈਆ ਦੇਵੇ। ਮੈਂ ਤਾਂ ਹਲੇ ਤਾਂ 100 ਰੁਪਈਆ ਪ੍ਰਾਹੁਣਚਾਰੀ ਦਾ ਹੀ ਦਿੱਤਾ ਤੁਹਾਨੂੰ।
ਕੀਮਤ ਔਰ ਕਹਾਂ ਸੋ ਦੇਉ।
ਕੀਮਤ ਹੋਰ ਕਿੱਥੇ ਦੇਵਾਂ ਇਹਦੀ।
ਲਾਲ ਮੋਲ ਤੁਮ ਦੇ ਕਰ ਲਿਓ।
ਜਦੋਂ ਲਾਲ ਤੁਹਾਤੋਂ ਲਵਾਂਗਾ ਫੇਰ ਮੈਂ ਇਹਦੀ ਕੀਮਤ ਦੇਵਾਂਗਾ ਤੁਹਾਨੂੰ।
ਸੁਣ ਕਰ ਪੁਨਿਆ ਵਾ ਮਰਦਾਨਾ।
ਸੁਣ ਕੇ ਭਾਈ ਮਰਦਾਨਾ ਫੇਰ ਮੁੜ ਆਇਆ।
ਸਾਹੂ ਬਚਨ ਗੁਰ ਪਾਸ ਬਖਾਨਾ।
ਗੁਰਾਂ ਕੋਲੇ ਸ਼ਾਹੂਕਾਰ ਦਾ ਬਚਨ ਦੱਸਿਆ ਕਿ
ਇਹੋ ਤਨ ਦੀਨੋ ਤਿੰਨ ਮਿਜਮਾਨੀ।
ਇਹ ਤਾਂ ਪ੍ਰਾਹੁਣਚਾਰੀ ਦਾ ਹੀ ਦਿੱਤਾ 100 ਰੁਪਈਆ।
ਕੀਮਤ ਅਵਰ ਦੇਨ ਨਿਜਮਾਨੀ।
ਕੀਮਤ ਤਾਂ ਇਹਦੀ ਕਹਿੰਦਾ ਹੋਰ ਬਹੁਤ ਜ਼ਿਆਦਾ ਦੇਵਾਂਗਾ ਮੰਨਿਆ ਮਨ ਵਿੱਚ।
ਗੁਰੂ ਕਹੇ ਵੇਚੋ ਕਹਿ ਨਾਹੀ।
ਸੋ ਗੁਰੂ ਕਹੇ ਵੇਚੋ ਕਹਿ ਨਾਹੀ, ਵੇਚਣਾ ਹੈ ਕਿ ਨਹੀਂ ਗੁਰੂ ਸਾਹਿਬ ਕਹਿੰਦੇ ਨੇ। ਸੋ ਇਸ ਤਰ੍ਹਾਂ ਨਾਲ ਨਾਲ ਆਪਾਂ ਮਰਿਆਦਾ ਦਾ ਵੀ ਧਿਆਨ ਰੱਖਣਾ ਸਾਰਿਆਂ ਨੇ। ਸੋ ਠੀਕ ਹੈ, ਸਾਰਿਆਂ ਦੀ ਸ਼ਰਧਾ ਹੁੰਦੀ ਹੈ, ਪੋਥੀ ਨੂੰ ਮੱਥਾ ਟੇਕਣਾ ਅਲੱਗ ਗੱਲ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਕਰੋ। ਇਸ ਤਰ੍ਹਾਂ ਮੈਨੂੰ ਵੀ ਪਾਪ ਲੱਗਣਾ, ਤੁਹਾਨੂੰ ਵੀ ਲੱਗਣਾ, ਮੈਨੂੰ ਵੀ ਲੇਖਾ ਹੋਣਾ ਫਿਰ ਮੇਰਾ, ਇਹ ਲੇਖਾ ਹੁੰਦਾ ਇਹਦਾ ਵੀ। ਮਹਾਰਾਜ ਦਸਵੇਂ ਪਾਤਸ਼ਾਹ ਬਹੁਤ ਨਾਰਾਜ਼ ਹੁੰਦੇ ਇਹਨਾਂ ਗੱਲ 'ਤੇ। ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ।
ਲਾਲ ਵੀ ਕੀਮਤ ਲੱਖ ਮਨ ਮਾਹੀ।
ਸੋ ਇਹ ਜਿਹੜੀ ਕੀਮਤ ਹੈ ਨਾ ਲਾਲ ਦੀ ਕੀਮਤ, ਇਹ ਬੇਕੀਮਤਾ ਹੈ, ਇਹਦੀ ਕੋਈ ਕੀਮਤ ਨਹੀਂ ਹੈ ਮਰਦਾਨੇ, ਇਹਦੀ ਕੀਮਤ ਕੋਈ ਦੇ ਹੀ ਨਹੀਂ ਸਕਦਾ, ਕਿਉਂਕਿ ਅਸੀਂ ਲਾਲ ਜਿਹੜਾ ਦਿੱਤਾ ਇਹ ਅਗੰਮੀ ਲਾਲ ਹੈ।
ਕਿਆ ਜਾਣੋ ਮੈਂ ਕਹਿ ਮਰਦਾਨਾ।
ਮਹਾਰਾਜ ਸੱਚੇ ਪਾਤਸ਼ਾਹ ਮੈਂ ਗਰੀਬ ਕੀ ਜਾਣਾ, ਤੁਸੀਂ ਜਾਣੋ, ਸ਼ਾਹੂਕਾਰ ਜਾਣੇ, ਮੈਂ ਤਾਂ ਗਰੀਬ ਜਿਹਾ ਬੰਦਾ, ਮੈਂ ਤਾਂ ਕਦੇ 10 ਰੁਪਏ 20 ਰੁਪਏ ਇਕੱਠੇ ਦੇਖੇ ਆ, 100 ਰੁਪਏ ਦੇਖਿਆ ਹੋਣਾ ਤੁਹਾਡੇ ਕੋਲ, ਆਹ ਜਿਹੜਾ ਹੈ ਇੰਨੀ ਮਹਿੰਗੀ ਚੀਜ਼ ਇਹ ਬਹੁਤ ਮੈਂ ਪਹਿਲੀ ਵਾਰ ਦੇਖੀ ਹੈ।
ਕਰੋ ਆਪ ਜਿਉਂ ਸਭ ਮਨ ਜਾਣਾ,
ਸੱਚੇ ਪਾਤਸ਼ਾਹ ਜਿਵੇਂ ਚੰਗਾ ਜਾਣੋ ਤੁਸੀਂ ਮਨ ਚ ਉਵੇਂ ਕਰ ਲਓ ਜੀ।
ਦੋਹਰਾ ਸ੍ਰੀ ਗੁਰ ਕਹੇ ਨਾ ਲਾਲ ਇਹ ਲਖੋ ਨਾਮ ਕਰਤਾਰ।
ਸ੍ਰੀ ਗੁਰ ਕਹੇ ਨਾ ਲਾਲ ਇਹ ਲਖੋ ਨਾਮ ਕਰਤਾਰ, ਕਹਿੰਦੇ ਇਹ ਲਾਲ ਨਹੀਂ ਹੈ ਮਰਦਾਨਿਆ, ਲਾਲ ਤਾਂ ਉਹ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਰੋਜ਼ ਸਵੇਰੇ ਉੱਠ ਕੇ ਨਹਾ ਕੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ, ਕਹਿੰਦੇ ਮਰਦਾਨਿਆ ਲਾਲ ਉਹਦਾ ਨਾਂ ਹੁੰਦਾ ਹੀਰਾ ਲਾਲ, ਉਹ ਨਾਮ ਦਾ ਨਾਮ ਜਿਹੜਾ ਅਸਲ ਨਾਮ ਹੈ ਹੀਰਾ ਲਾਲ ਅਮੋਲਕ ਭਾਰੀ ਜਿਹੜਾ ਹੁੰਦਾ ਇਹ ਗੀਟੀਆਂ ਹਨ ਪੱਥਰ ਦੀਆਂ।
ਚਾਹੋ ਰੱਖੋ ਪਾਸ ਨਿਜ ਚਾਹੋ ਕਰ ਵਿਵਹਾਰ,
ਜੇ ਤੂੰ ਚਾਹੇ ਆਪਣੀ ਜੇਬ ਚ ਰੱਖ ਲੈ, ਜੇ ਤੂੰ ਚਾਹੇ ਤਾਂ ਵਿਹਾਰ ਕਰ ਲੈ ਬਿਜਨਸ ਕਰ ਲੈ।
ਚੌਪਈ ਸ੍ਰੀ ਪ੍ਰਭ ਜੀ ਮੈਂ ਵੇਚਤ ਨਾਹੀਂ,
ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਂ ਨੀ ਵੇਚਣਾ।
ਜੋ ਸੁਖ ਦਾ ਜੁਗ ਲੋਕਨ ਮਾਹੀ,
ਜਿਹੜਾ ਦੋਨਾਂ ਲੋਕਾਂ ਵਿੱਚ ਸੁਖ ਦੇਣ ਵਾਲਾ ਹੈ।
ਵੇਚਤ ਨਹੀਂ ਜੇ ਮੋਰ ਹੋ ਦਾਮੋ,
ਸੋ ਜੇ ਗੁਰੂ ਜੀ ਕਹਿਣ ਲੱਗੇ ਵੇਚਤ ਨਹੀਂ ਜੇ ਮੋਰੋ ਦਾਮੂ, ਜੇ ਤੂੰ ਨਹੀਂ ਵੇਚਣਾ ਫਿਰ ਉਹ 100 ਰੁਪਈਆ ਕਿਉਂ ਲੈ ਕੇ ਆਇਆ, ਉਹ ਫਿਰ ਵਾਪਸ ਕਰਕੇ ਆ ਜਾ ਕੇ ਉਹਦਾ।
ਦੀਜੈ ਲਾਲ ਜਾਹੀ ਤੇ ਧਾਮ,
ਜਾ ਉਹਦੇ ਘਰ ਜਾ ਕੇ ਆ ਤੇ ਲਾਲ ਜਿਹੜਾ ਹੈ ਉਹ ਦੇ ਕੇ ਆ ਉਹਨੂੰ ਜਾ ਕੇ।
ਸੁਣ ਕੇ ਪੁਨ ਪਰ ਫੇਰਨ ਗਯੋ,
ਫੇਰ ਚਲਿਆ ਗਿਆ ਵਾਪਸ ਮੋੜਨ ਵਾਸਤੇ।
ਸਭ ਹੀ ਦਰਬ ਸਾਹ ਕੋ ਦਇਆ,
ਸਾਰੇ ਪੈਸੇ ਉਹ ਜਾ ਕੇ ਸ਼ਾਹੂਕਾਰ ਨੂੰ ਦਿੱਤੇ।
ਲਾਲ ਹਮਾਰਾ ਫੇਰੋ ਸੋ,
ਕਹਿੰਦੇ ਉਹ ਲਾਲ ਹਾਂ ਮੋੜ ਕੇ ਲਿਆ ਜਾ ਕੇ, ਫਿਰ ਮੋੜ ਲਿਆਂਦਾ ਲਾਲ ਉਸ ਵਕਤ।
ਵੇਚਤ ਨਾ ਇਹ ਖਾਮਦ ਜੋ,
ਮੇਰਾ ਜਿਹੜਾ ਖਾਵੰਦ ਹੈ ਮਾਲਕ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰੇ ਮਾਲਕ ਗੁਰੂ ਨਾਨਕ ਦੇਵ ਜੀ ਨੇ ਉਹ ਵੇਚਣਾ ਨਹੀਂ ਚਾਹੁੰਦੇ।
ਕਹਿਤ ਸਾਹ ਸਭ ਧਨ ਪੀ ਲੀਜੈ,
ਸ਼ਾਹੂਕਾਰ ਕਹਿਣ ਲੱਗਿਆ ਤੁਸੀਂ ਪੈਸਾ ਲੈ ਲਓ ਸਾਰਾ।
ਲਾਲ ਲਿਹੋ ਜਿਉ ਮਨ ਤਿਉਂ ਕੀਜੈ,
ਲਾਲ ਲਿਹੋ ਜਿਉ ਮਨ ਤਿਉਂ ਕੀਜੈ, ਲਾਲ ਵੀ ਲੈ ਲਓ ਤੇ ਉਹ 100 ਰੁਪਈਆ ਵੀ ਲੈ ਲਓ, ਤੁਹਾਡੀ ਖੁਸ਼ੀ ਹੈ।
ਦੋਨੋ ਬਸ ਲੀਏ ਹਰ ਖਾਵਾ,
ਸ਼ਾਹੂਕਾਰ ਨੇ 100 ਰੁਪਈਆ ਵੀ ਦੇ ਤਾ ਵਾਪਸ ਤੇ ਲਾਲ ਵੀ ਦੇ ਤਾ। ਕਹਿੰਦਾ ਉਹ ਤਾਂ ਦਿਖਾ ਜਿਹੜੀ ਸਿਰਫ ਲਾਲ ਦੇ ਉੱਤੇ ਲਿਖਿਆ ਜੇ ਕੋਈ ਇਹਨੂੰ ਦੇਖੇ ਤਾਂ 1000 ਰੁਪਈਆ ਦੇਵੇ, ਤੇ ਮੈਂ ਤਾਂ ਦਿੱਤਾ ਹੀ 100 ਰੁਪਈਆ, ਇਸ ਕਰਕੇ ਆਹ ਲਓ 100 ਰੁਪਈਆ ਵੀ ਲੈ ਲਓ ਤੇ ਨਾਲ ਆਪਣਾ ਲਾਲ ਵੀ ਲੈ ਲਓ, ਮੈਂ ਪੈਸੇ ਵੀ ਨਹੀਂ ਲੈਣੇ।
ਨਗਰ ਵਹਿਰ ਮਰਦਾਨਾ ਆਵਾ,
ਭਾਈ ਮਰਦਾਨਾ ਬਹੁਤ ਖੁਸ਼ ਹੋਇਆ ਨਗਰ ਦੇ ਬਾਹਰ ਆ ਗਿਆ।
ਸ੍ਰੀ ਪ੍ਰਭ ਜੀ ਧਨ ਪੀ ਪੁਨ ਲਾਲਾ,
ਮਹਾਰਾਜ ਸੱਚੇ ਪਾਤਸ਼ਾਹ ਆ ਨਾਲ ਤਾਂ ਪੈਸੇ ਮਿਲ ਗਏ ਨਾਲੇ ਉਹ ਜਿਹੜਾ ਲਾਲ ਸੀ ਉਹ ਵੀ ਮਿਲ ਗਿਆ।
ਮੁਜਾ ਦੀਨ ਕਹੇ ਬਚਨ ਰਸਾਲਾ,
ਸੋ ਮੈਨੂੰ ਦਿੱਤੇ ਨੇ ਤੇ ਬੜੇ ਮਿੱਠੇ ਬਚਨ ਕਹੇ ਹੈ।
ਜਸ ਐਸ ਦੇਹੋ ਤਸ ਅਬ ਕਰਹੋ,
ਹੁਣ ਤੁਸੀਂ ਦੱਸੋ ਜਿਵੇਂ ਆਗਿਆ ਦਿਓ ਉਵੇਂ ਕਰਾਂ।
ਥਕਿਤ ਭਇਓ ਮੈਂ ਬਹਰ ਨਾ ਫਿਰਹੋ,
ਪਰ ਇੱਕ ਗੱਲ ਹੈ ਮੇਰਾ ਤਾਂ ਪਹਿਲਾਂ ਹੀ ਬੁਰਾ ਹਾਲ ਹੈ ਭੁੱਖ ਦੇ ਨਾਲ, ਹੁਣ ਕਦੇ ਤਾਂ ਤੁਸੀਂ ਉੱਧਰ ਤੋਰ ਦਿੰਦੇ ਹੋ ਮੈਨੂੰ ਇੱਧਰ ਤੋਰ ਦਿੰਦਾ, ਤੁਸੀਂ ਤਾਂ ਮੈਨੂੰ ਇੱਧਰ ਉੱਧਰ ਹੀ ਫੇਰੀ ਜਾਂਦੇ ਹੋ, ਮੈਂ ਤਾਂ ਥੱਕ ਗਿਆ ਮੈਂ ਨੀ ਜਾਂਦਾ ਹੁਣ ਕਿਤੇ, ਮੈਨੂੰ ਪਹਿਲਾਂ ਰੋਟੀ ਖਵਾਓ।
ਸ੍ਰੀ ਗੁਰ ਕਹਿ ਲਾਲ ਨਿਜ ਲੀਜੈ,
ਮਹਾਰਾਜ ਕਹਿਣ ਲੱਗੇ ਆਪਣਾ ਲਾਲ ਲੈ ਲੈ,
ਤਨ ਜੇ ਕੋ ਤਿਸ ਹੀ ਕੋ ਦੀਜੈ।
ਮਰਦਾਨੇ ਆਪਾਂ ਰੱਬ ਦੇ ਬੰਦੇ ਆ, ਇੱਕ ਪੈਸਾ ਵੀ ਨਿਹੱਕਾ ਨੀ ਖਾਂਦੇ ਆਪਾਂ, ਇਹ ਮੋੜ ਗਿਆ 100 ਰੁਪਈਆ ਆਪਾਂ ਨੀ ਲੈਣਾ, ਆਪਾਂ ਤਾਂ ਇਹੋ ਜਿਹੀ ਵੀ ਕਮਾਈ ਨਹੀਂ ਖਾਣੀ ਭਾਵੇਂ ਲਾਲ ਦੇ ਉੱਤੇ ਲਿਖਿਆ ਵੀ ਹੋਇਆ, ਕਿਉਂਕਿ ਮਿਹਨਤ ਕਰਕੇ ਰੋਟੀ ਖਾਣੀ ਹੁੰਦੀ ਹੈ। ਜੇ ਇੱਦਾਂ ਆਪਾਂ ਪੈਸੇ ਕਮਾਉਣ ਲੱਗੇ ਫਿਰ ਤਾਂ ਆਪਾਂ ਜਿੰਨੇ ਮਰਜ਼ੀ ਕਮਾ ਲਈਏ, ਇਹੋ ਜਿਹੇ ਪੈਸੇ ਆਪਾਂ ਕੀ ਕਰਨੇ ਆ।
ਵੇਚੇ ਲਾਲ ਲੈ ਧਨ ਸੇ,
ਆ ਜੇ ਲਾਲ ਵੇਚਾਂਗੇ ਤਾਂ ਆਪਾਂ ਧਨ ਲਵਾਂਗੇ।
ਨਾ ਵੇਚੇ ਤੇ ਕੈਸੇ ਲਈ,
ਹੁਣ ਜਦੋਂ ਵੇਚਿਆ ਹੀ ਨਹੀਂ ਬਈ ਅਸੀਂ ਤਾਂ ਤੈਨੂੰ ਲਾਲ ਦਿੱਤਾ ਹੀ ਨਹੀਂ, 100 ਰੁਪਈਆ ਕਾਹਦਾ ਲੈਣਾ ਅਸੀਂ।
ਹੁਣ ਮਰਦਾਨਾ ਲੈ ਕਰ ਗਯੋ,
ਫਿਰ ਮਰਦਾਨਾ ਲੈ ਕਰਕੇ ਗਿਆ।
ਸਾਹੂ ਨਾ ਲੈ ਤਾਂ ਕਹਿਤ ਬਚ ਪਇਓ,
ਉਦੋਂ ਸ਼ਾਹੂਕਾਰ ਨੀ ਲੈਂਦਾ ਉਹਨੇ ਵੀ ਬਚਨ ਕਿਹਾ।
ਲਿਖਾ ਲਾਲ ਪਰ ਸੋ ਹਮ ਦੀਨਾ,
ਬਈ ਗੱਲ ਸੁਣ ਗੁਰਮੁਖਾ, ਗੱਲ ਇਹ ਆ ਇਹ ਲਾਲ ਦੇ ਉੱਤੇ ਲਿਖਿਆ ਹੋਇਆ 100 ਰੁਪਈਆ ਦੇਣਾ, ਮੈਂ ਕਿਵੇਂ ਲੈ ਲਾਂ, ਮੇਰਾ ਧਰਮ ਨਹੀਂ ਬਣਦਾ ਇਹ।
ਧਰਮ ਆਪਣਾ ਰੱਖਣ ਕੀਨਾ,
ਬਿਲਕੁਲ ਗਲਤ ਗੱਲ ਹੈ, ਮੈਂ ਨੀ 100 ਰੁਪਈਆ ਲੈਣਾ, ਲਾਲ ਦੇ ਉੱਤੇ ਲਿਖਿਆ ਹੋਇਆ ਇਹ ਤਾਂ ਤੇਰਾ ਹੀ ਬਣਦਾ।
ਲਹੂ ਹਟਾਏ ਧਰਮ ਮਮ ਜਾਏ।
ਜੇ ਮੈਂ ਹੁਣ ਪੈਸੇ ਇਹ ਤੇਰੇ ਕੋਲ ਲੈ ਲਵਾਂਗਾ 100 ਰੁਪਈਆ, ਸ਼ਾਹੂਕਾਰ ਕਹਿੰਦਾ ਮੇਰਾ ਤਾਂ ਧਰਮ ਚਲੇ ਜਾਊ। ਪੁਰਾਣੇ ਲੋਕ ਬੜੇ ਪੱਕੇ ਹੁੰਦੇ ਧਰਮ ਦੇ ਵਿੱਚ, ਆਹ ਤਾਂ ਹੁਣੇ ਵਿਗੜਿਆ 50 ਸਾਲਾਂ ਤੋਂ। ਪਹਿਲਾਂ ਬੜਾ ਵਧੀਆ ਕੰਮ ਹੁੰਦਾ ਸੀ, ਮੇਰੇ ਦੇਖਣ ਦੀਆਂ ਗੱਲਾਂ ਸਾਰੀਆਂ ਪੁਰਾਣਿਆਂ ਸਾਰਿਆਂ ਨੂੰ ਪਤਾ ਅਤੇ ਇੰਨੇ ਚੰਗੇ ਹੁੰਦੇ ਸੀ ਲੋਕ ਪਿੰਡਾਂ ਸ਼ਹਿਰਾਂ ਵਿੱਚ, ਬੜੀ ਇਮਾਨਦਾਰੀ ਹੋਣੀ ਔਰ ਬਹੁਤ ਚੰਗੀ, ਪਤਾ ਹੀ ਨਹੀਂ ਕੀ ਹਵਾ ਲੱਗ ਗਈ ਸਾਰਿਆਂ ਨੂੰ, ਸਾਰੇ ਹੀ ਪੁੱਠੇ ਚੱਲ ਪਏ।
ਐਸੀ ਬਾਤ ਨਾ ਕਰੋ ਕਦਾਈ।
ਨਹੀਂ ਭਾਈ ਮੈਂ ਇਹੋ ਜਿਹੀ ਗੱਲ ਨਹੀਂ ਕਰਨੀ, ਮੈਂ ਨਰਕਾਂ ਨੂੰ ਜਾਣਾ ਇਹੋ ਜਿਹੇ ਪੈਸੇ ਲੈ ਕੇ। ਲੋਕ ਉਦੋਂ ਨਰਕਾਂ ਤੋਂ ਬਹੁਤ ਡਰਦੇ ਹੁੰਦੇ ਸੀ, ਹੁਣ ਵਾਲੇ ਲੋਕ ਤਾਂ ਰਹਿੰਦੇ ਨਰਕਾਂ 'ਚ ਨਾ, ਇਹਨਾਂ ਨੇ ਕੀ ਡਰਨਾ ਵਿਚਾਰਿਆਂ ਨੇ।
ਦਰਬ ਤਮਾਰੋ ਕਰੋ ਜਪਾਵਾ।
ਸੋ ਇਹ ਜਿਹੜਾ ਪੈਸਾ ਹੈ ਤੁਹਾਡਾ, ਜਿਵੇਂ ਤੁਹਾਨੂੰ ਪਾਉਂਦਾ ਖਰਚ ਹੋਏ ਨੂੰ।
ਸੁਣ ਕਰ ਮਰਦਾਨਾ ਪੁੰਨ ਆਵਾ।
ਸੁਣ ਕੇ ਭਾਈ ਮਰਦਾਨਾ ਫੇਰ ਆ ਗਿਆ ਵਾਪਸ।
ਦੋਹਰਾ ਸ੍ਰੀ ਨਾਨਕ ਰਾਖੈ ਨਹੀਂ ਲੈਣਾ ਜੋਹਰੀ ਸੋਏ।
ਦੋਹਰਾ ਉਚਾਰਨ ਕਰਦੇ ਸ੍ਰੀ ਨਾਨਕ ਰਾਖੈ ਨਹੀਂ ਲੈਣਾ ਜੋਹਰੀ ਸੋਏ, ਹੁਣ ਦੁਬਧਾ ਚ ਹੋ ਗਿਆ। ਕਹਿੰਦਾ ਗੁਰੂ ਨਾਨਕ ਸਾਹਿਬ ਰੱਖਦੇ ਨੀ ਤੇ ਜੋਹਰੀ ਵਾਪਸ ਨੀ ਲੈਂਦਾ।
ਸਭ ਤੋਂ ਬਾਰ ਫਿਰ ਪੁਨ ਹੈ ਪੁਨ ਸਰਮ ਸੋ ਵਿਆਕੁਲ ਹੋਏ।
7 ਗੇੜੇ ਲੱਗੇ ਭਾਈ ਮਰਦਾਨੇ ਦੇ, ਉਧਰ ਜਾਂਦਾ ਉਧਰ ਜਾਂਦਾ, ਵਿਚਾਰਾ ਥੱਕ ਗਿਆ, ਬਹੁਤ ਔਖਾ ਹੋਇਆ।
ਚੋ ਪਈ ਇੱਕ ਸ਼ੁੱਧਾ ਦੂਜੇ ਸ਼ਰਮ ਭਾਰਾ।
ਇੱਕ ਤਾਂ ਭੁੱਖ ਲੱਗੀ, ਦੂਜੇ ਉਹ ਤੁਰ ਕੇ ਜਾਣਾ ਪੈਂਦਾ।
ਖਿਜ ਹੋਰ ਦੈ ਤਨ ਤੇ ਗ੍ਰਹਿ ਡਾਰਾ।
ਖਿੱਚ ਕੇ ਮਰਦਾਨੇ ਨੇ ਭਗਾ ਕੇ ਪੈਸੇ ਉਹਦੇ ਘਰੇ ਸਿੱਟਤੇ, ਚੱਕ ਆਪਣੇ ਪੈਸੇ, ਮੈਂ ਲੈਣੇ ਪੈਸੇ, ਉਹ ਮੈਨੂੰ ਇੱਧਰ ਤੋੜਦੇ ਤੂੰ ਉੱਧਰ ਤੋੜ ਦਿੰਦਾ।
ਸਾਹੂ ਤਬ ਹੈ ਮਨ ਮਾਹੀ ਵਿਚਾਰਾ।
ਸ਼ਾਹੂਕਾਰ ਨੇ ਉਸ ਵਕਤ ਮਨ ਚ ਵਿਚਾਰਿਆ
ਇਹ ਅਦਭੁਤ ਬਹੁ ਲਾਲ ਨਿਹਾਰਾ।
ਇਹ ਬੜਾ ਹੀ ਅਦਭੁਤ ਲਾਲ ਹੈ, ਜ਼ਿੰਦਗੀ ਚ ਕਦੇ ਦੇਖਿਆ ਹੀ ਨਹੀਂ ਹੈ ਐਸਾ ਲਾਲ। ਹੁਣ ਜਿਹੜਾ ਲਾਲ ਗੁਰੂ ਨਾਨਕ ਸਾਹਿਬ ਨੇ ਦੇਣਾ ਉਹ ਕਿੱਥੇ ਮਿਲਣਾ ਦੁਨੀਆਂ ਚ।
ਬਹਿਰੋ ਲਾਲ ਜਿਨਹੇ ਕੇ ਪਾਸੂ।
ਬਹਿਰੋ ਲਾਲ ਜਿਨ੍ਹਾਂ ਦੇ ਕੋਲੇ ਲਾਲ ਹੈ ਬੰਦਿਆਂ ਕੋਲੇ, ਉਹ ਬੰਦਾ ਵੀ ਮਾੜਾ ਮੋਟਾ ਨਹੀਂ ਹੈ ਕੋਈ।
ਸੋਨਹ ਲੇਵਤ ਹੈ ਤਨ ਰਾਸੂ।
ਉਹ ਪੈਸੇ ਵੀ ਨੀ ਲੈਂਦੇ ਤੇ ਲਾਲ ਵੀ ਨੀ ਲੈਂਦੇ।
ਤਿੰਨ ਕੋ ਦਰਸ਼ਨ ਚਾਹੀਏ ਕਰਨਾ।
ਬਣਾਉਣਾ ਤਾਂ ਮਹਾਰਾਜ ਨੇ ਬਹਾਨਾ ਸੀ ਵੀ ਕਿਸੇ ਬਹਾਨੇ ਇੱਥੇ ਆ ਜੇ, ਉਹ ਸਾਲਸਰਾਏ ਨੂੰ ਤਾਰਨਾ ਹੈ, ਜਿਹੜੀ ਉਹਦਾ ਸਾਲਸਰੇ ਦਾ ਨੌਕਰ ਹੈ ਉਹਨੂੰ ਬ੍ਰਹਮ ਗਿਆਨ ਦੇਣਾ। ਇਸ ਕਰਕੇ ਸਤਿਗੁਰੂ ਜੀ ਇਹ ਪੁਰਾਣੇ ਭਗਤਾਂ ਨੂੰ ਬਹਾਨੇ ਨਾਲ ਬੁਲਾ ਕੇ ਹੁਣ ਤਾਰਨਗੇ।
ਹੈ ਸੁਭਕੀਨ ਲੋਭ ਜਿਨ ਹਰਨਾ।
ਸੋ ਜਿਨ੍ਹਾਂ ਦੇ ਅੰਦਰ ਲੋਭ ਹੀ ਨਹੀਂ ਹੈ, 100 ਰੁਪਇਆ ਦੇ ਰਹੇ ਲੈਂਦੇ ਹੀ ਨਹੀਂ ਹੈ, ਇਹ ਜਿਹਾ ਬੰਦਾ ਤਾਂ ਦੁਨੀਆਂ ਚ ਮਿਲਣਾ ਔਖਾ ਹੀ ਹੈ।
ਅਸੋ ਕਹਿ ਲੀਨੋ ਮਧੁਰ ਆਹਾਰਾ।
ਇਸ ਤਰ੍ਹਾਂ ਕਹਿ ਕੇ ਫਿਰ ਮਿੱਠਾ ਭੋਜਨ ਨਾਲ ਲਿਆ।
ਜਾਗੇ ਜੇ ਕੇ ਭਾਗ ਅਪਾਰਾ।
ਜਿਨ੍ਹਾਂ ਦੇ ਬਹੁਤ ਸੋਹਣੇ ਭਾਗ ਜਾਗ ਪਏ ਹਨ।
ਨਿਤੇ ਪਹਿਲੇ ਦਸ ਪਠਾਇਆ।
ਆਪਣੇ ਨਾਲੋਂ ਪਹਿਲਾਂ ਨਾ ਉਹ ਵੱਡਾ ਸ਼ਾਹੂਕਾਰ ਨੇ ਪਹਿਲਾਂ ਨੌਕਰ ਭੇਜਿਆ ਉੱਥੇ।
ਜਾ ਨ ਦੇਉ ਰਖੋ ਠਹਿਰਾਇਆ।
ਕਹਿਣ ਲੱਗਿਆ ਉਹਦਾ ਨਾਂ ਸੀ ਭਾਈ ਅਧਰਕਾ। ਕਹਿੰਦੇ ਅਧਰਕਿਆ ਜਾਂ ਦੌੜ ਕੇ ਜਾ, ਜਿਹੜੇ ਬੰਦੇ ਆਏ ਨੇ ਉਹਨਾਂ ਨੂੰ ਬੇਨਤੀ ਕਰ ਵੀ ਜਾਇਓ ਨਾ ਜੀ, ਸਾਡੇ ਮਾਲਕ ਮਿਲਣ ਆ ਰਹੇ ਨੇ ਤੁਹਾਨੂੰ।
ਦੋਹਰਾ ਗਵਨਿਓ ਕਰਤੇ ਭੇਟ ਲੈ ਸਾਹੂ ਜੋ ਸਾਲ ਸਰਾਏ।
ਸਾਲ ਸਰਾਏ ਜੋ ਸ਼ਾਹੂਕਾਰ ਸੀ ਆਪਣੇ ਘਰੋਂ ਭੇਟਾ ਲੈ ਕੇ ਚੱਲਿਆ।
ਦੂਰੋਂ ਤੋਂ ਦੇਖਤ ਪਾਇਓ ਸ੍ਰੀ ਗੁਰੂ ਰੂਪ ਸੁਹਾਏ।
ਦੂਰੋਂ ਹੀ ਜਦੋਂ ਗੁਰੂ ਨਾਨਕ ਸਾਹਿਬ ਦਾ ਰੂਪ ਦੇਖਿਆ ਮਨ ਨੂੰ ਖਿੱਚ ਪੈ ਗਈ ਉਸ ਵਕਤ।
ਜੋ ਪਈ ਹਵੈ ਲੱਜਤ ਬੈਠਾ ਮਰਦਾਨਾ।
ਮਰਦਾਨਾ ਸ਼ਰਮਸ਼ਾਰ ਹੋ ਕੇ ਬੈਠਾ ਹੈ।
ਗਰੀਬ ਨੀਚ ਕਰ ਕੱਛ ਨਾ ਬਖਾਨਾ।
ਗਰਦਨ ਨੀਵੀਂ ਕੀਤੀ ਹੋਈ ਹੈ, ਕੋਈ ਬਚਨ ਨਹੀਂ ਬੋਲਿਆ।
ਖਿਜਪਾ ਤੂਸਨ ਅਤ ਹੈ ਸੁਧਾਤੁਰ।
ਬਹੁਤਾ ਜ਼ਿਆਦਾ ਖਿਜਿਆ ਬੈਠਾ ਚੁੱਪ ਹੋ ਕੇ, ਕਿਉਂਕਿ ਭੁੱਖ ਬੜੀ ਲੱਗੀ ਹੋਈ ਹੈ।
ਸਭ ਹੈ ਬਾਤ ਮਨ ਮਾਹੇ ਰਹਾ ਜਰ।
ਪਰ ਗੁਰੂ ਸਾਹਿਬ ਤੋਂ ਡਰਦਾ ਸੀ ਇਸ ਕਰਕੇ ਸਾਰੀ ਗੱਲ ਮਨ ਵਿੱਚ ਜਰ ਕੇ ਬੈਠਾ।
ਅੰਤਰ ਉਰ ਕੇ ਗਟੀ ਵਿਚਾਰੇ।
ਮਨ ਦੇ ਅੰਦਰ ਗਟੀ ਹੁੰਦੀ, ਗਿਣਤੀਆਂ ਕਰੀ ਜਾਂਦਾ ਬੈਠਾ।
ਸ੍ਰੀ ਗੁਰੂ ਡਰ ਕਰ ਕੱਛ ਨਾ ਉਚਾਰੇ।
ਪਰ ਗੁਰੂ ਸਾਹਿਬ ਤੋਂ ਡਰਦਾ ਹੋਇਆ ਕੁਛ ਕਹਿੰਦਾ ਨਹੀਂ ਹੈ।
ਸਾਲ ਸਰਾਏ ਆਹੀ ਤਹ ਕਾਲਾ।
ਉਸ ਵਕਤ ਸਾਲ ਸਰਾਏ ਜਿਹੜਾ ਸੀ ਉੱਥੇ ਆਇਆ।
ਅੱਗੇ ਭੋਜਨ ਧਰੇ ਰਸਾਲਾ।
ਉਹਨੇ ਅੱਗੇ ਲਿਆ ਕਰਕੇ ਬੜੇ ਮਿੱਠੇ ਭੋਜਨ ਭੇਟਾ ਕੀਤੇ ਹੈ।
ਹੱਥ ਬੰਦ ਬੰਧਨ ਕੋ ਕਰਕੇ।
ਸੋ ਹੱਥ ਦੋਵੇਂ ਜੋੜ ਕਰਕੇ ਮੱਥਾ ਟੇਕ ਕਰਕੇ
ਸਭ ਸੁਣਾਈ ਬਾਤ ਉਚਰਕੇ।
ਸਾਰੀ ਜਿਹੜੀ ਗੱਲ ਸੀ ਉਚਾਰ ਕੇ ਦੱਸੀ ਹੈ।
ਦਰਬ ਤੁਮਾਰੋ ਇਹੋ ਬਲੀ ਜੈ।
ਆਹ 100 ਰੁਪਈਆ ਮਹਾਰਾਜ ਜੀ ਆਪਣਾ ਲੈ ਲਓ।
ਧਰਮ ਹਮਾਰੋ ਰੱਖਣ ਕੀ ਜੈ।
ਮਹਾਰਾਜ ਸੱਚੇ ਪਾਤਸ਼ਾਹ, ਇਹ 100 ਰੁਪਈਆ ਰੱਖਣਾ ਮੇਰਾ ਧਰਮ ਨਹੀਂ ਹੈ, ਜਾਂ ਲਾਲ ਦੇ ਉੱਤੇ ਲਿਖਿਆ ਹੋਇਆ, ਇਸ ਕਰਕੇ 100 ਰੁਪਈਆ ਲੈ ਲਓ।
ਦੋਹਰਾ ਸ੍ਰੀ ਗੁਰੂ ਕਹੇ ਜੇ ਵਿੱਚ ਹੀ ਤਬ ਧਨ ਲੈ ਨਿਜ ਪਾਨ।
ਮਹਾਰਾਜ ਕਹਿੰਦੇ ਜੇ ਵੇਚਾਂਗੇ ਤਾਂ ਪੈਸੇ ਲਵਾਂਗੇ, ਬਿਨਾਂ ਵੇਚਿਆਂ ਅਸੀਂ ਵੀ ਨਹੀਂ ਲੈਂਦੇ ਪੈਸੇ।
ਨਹਿ ਵੇਚਹਿ ਤੋ ਲੈ ਕਸ ਰੱਖੋ ਦਰਬ ਅਪਾਨ।
ਇਸ ਕਰਕੇ ਜੇ ਅਸੀਂ ਕੁਛ ਤੈਨੂੰ ਵੇਚਿਆ ਹੀ ਨਹੀਂ ਤਾਂ ਫਿਰ ਆਪਣੇ ਹੱਥ ਦੇ ਵਿੱਚ ਇਹ ਕਿਉਂ ਰੱਖੀਏ ਪੈਸੇ ਤੇਰੇ? ਅਸੀਂ ਨਹੀਂ ਲੈਣੇ ਪੈਸੇ, ਅਸੀਂ ਜਾਂ ਚੀਜ਼ ਨਹੀਂ ਵੇਚੀ ਤੈਨੂੰ।
ਚੌਪੇ ਦਰਸ਼ਨ ਪਰਸ ਭਰਮ ਮਿਟ ਗਏ।
ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਮਹਾਰਾਜ ਦਾ ਪ੍ਰਤਾਪ ਪ੍ਰਕਾਸ਼ ਐਸਾ ਦਰਸ਼ਨ ਹੈ ਜਿਵੇਂ ਸੂਰਜ ਦੇਖਦਿਆਂ ਹਨੇਰਾ ਦੌੜ ਜਾਂਦਾ ਨਾ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਿਆਂ ਬੰਦੇ ਦੇ ਦਿਲੋਂ ਹਨੇਰਾ ਹੀ ਦੌੜ ਜਾਂਦਾ, ਅਗਿਆਨਤਾ ਦਾ ਭਰਮ ਡਰ ਸਭ ਦੂਰ ਹੋ ਜਾਂਦੇ ਨੇ। ਇਸ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਮਨ ਦੇ ਵਿੱਚੋਂ ਭਰਮ ਮਿਟ ਗਿਆ।
ਬੈਨ ਸੁਨੇ ਮਨ ਨਿਰਮਲ ਭਇਓ।
ਗੁਰੂ ਸਾਹਿਬ ਦੇ ਸੁਭਾਵਕ ਕਹੇ ਹੋਏ ਬਚਨ ਵੀ ਅੰਮ੍ਰਿਤ ਬਾਣੀ ਕੰਨਾਂ ਚ ਪਈ ਤਾਂ ਮਨ ਦਾ ਉਹ ਦੂਰ ਹੋ ਗਿਆ ਹਨੇਰਾ, ਮਨ ਨਿਰਮਲ ਹੋ ਗਿਆ।
ਜਾਣੇ ਸੰਤ ਰੂਪ ਇਹੋ ਪੂਰੇ,
ਇਹ ਜਾਣ ਲਿਆ ਸਾਧ ਸਰਾਏ ਜੋਹਰੀ ਨੇ ਕਿ ਪੂਰਨ ਸੰਤ ਹਨ।
ਦੇਖਣ ਸੁਣਨ ਜਿਨਹੇ ਕੋ ਰੂਰੇ,
ਜਿਹੜੇ ਦੇਖਣ ਵਿੱਚ ਵੀ ਤੇ ਸੁਣਨ ਵਿੱਚ ਵੀ ਬੜੇ ਸੁੰਦਰ ਹਨ।
ਕਹਿਤ ਬਚਨ ਮੈਂ ਹਵੈ ਬਿਸਮਾਦਾ।
ਬਚਨ ਕਹਿਣ ਲੱਗਿਆ ਮੈਂ ਤਾਂ ਬਿਸਮਾਦ ਹੋ ਗਿਆ ਹਾਂ।
ਲਾਲ ਪਿਖਾ ਇਹ ਤੁਮਹੇ ਪ੍ਰਸਾਦਾ।
ਇਹ ਜੋ ਲਾਲ ਦੇਖਿਆ ਹੈ ਨਾ ਜੀ, ਇਹ ਮੈਂ ਨਹੀਂ ਕਦੇ ਦੇਖਿਆ, ਇਹ ਤੁਹਾਡੀ ਕਿਰਪਾ ਨਾਲ ਹੀ ਦੇਖਿਆ ਹੈ।
ਉਤੋ ਲਾਲ ਉਹ ਕਹਿ ਤੁਮ ਲਾਲਾ।
ਉਹ ਲਾਲ ਹੈ ਕਿ ਜਾਂ ਇਹ ਲਾਲ ਹੈ? ਮੈਨੂੰ ਹੁਣ ਇੱਕ ਲਾਲ ਨੇ ਤਾਂ ਸੇਕ ਮੈਂ ਦੇਖ ਲਿਆ, ਮੈਨੂੰ ਤਾਂ ਤੁਸੀਂ ਲੱਗਦੇ ਹੋ ਲਾਲ। ਹੁਣ ਗੁਰੂ ਨਾਨਕ ਸਾਹਿਬ ਦਾ ਦੀਵਾਨਾ ਹੋ ਗਿਆ ਹੈ।
ਜਿਨ ਮਿਲਣੇ ਮੈਂ ਭਇਓ ਨਿਹਾਲਾ।
ਮੈਂ ਜਿਨ੍ਹਾਂ ਨੂੰ ਮਿਲ ਕੇ ਨਿਹਾਲ ਹੋ ਗਿਆ, ਜਿਹਨੇ ਦਰਸ਼ਨ ਕਰਕੇ ਮੇਰਾ ਭਰਮ ਮਿਟ ਗਿਆ, ਖੁਸ਼ ਹੋ ਗਿਆ ਮਨ, ਆਨੰਦਿਤ ਹੋ ਗਿਆ, ਸੱਚੇ ਪਾਤਸ਼ਾਹ ਉਹ ਲਾਲ ਤਾਂ ਕੁਛ ਵੀ ਨਹੀਂ ਹੈ ਜਿਹੜਾ ਤੁਸੀਂ ਦਿੱਤਾ, ਤੁਸੀਂ ਲਾਲ ਹੋ ਜੀ।
ਮੁਝ ਸਮਝਾਏ ਸੁਣਾ ਬਹੁ ਬਾਣੀ।
ਮੈਨੂੰ ਸਮਝਾਓ, ਮੈਨੂੰ ਬਾਣੀ ਸੁਣਾਓ।
ਹੇ ਕਿਰਪਾਲ ਤੁਮ ਸਭ ਗੁਣ ਖਾਨੀ।
ਹੇ ਕਿਰਪਾਲੋ ਜੀ, ਤੁਸੀਂ ਸਾਰੇ ਗੁਣਾਂ ਦੀ ਖਾਣ ਹੋ ਜੀ।
ਦੇਨੇ ਹੇਤ ਸਾਹਾ ਉਪਦੇਸਾ।
ਸ਼ਾਹੂਕਾਰ ਨੂੰ ਉਪਦੇਸ਼ ਦੇਣ ਵਾਸਤੇ।
ਬੋਲੇ ਸ਼ਬਦ ਤਬ ਹੈ ਜਗਤੇਸਾ।
ਜਗਤ ਦੇ ਈਸ਼ਵਰ ਰੂਪ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਬਾਹਰ ਹੀ ਹੈ, ਬਾਣੀ ਤੋਂ ਨਹੀਂ ਹੈ, ਪਰ ਇਸ ਤਰ੍ਹਾਂ ਇਹ ਲਿਖਿਆ ਹੁੰਦਾ ਪੁਰਾਣੀਆਂ ਜਿਸ ਪ੍ਰਕਾਰ ਪੋਥੀਆਂ ਵਿੱਚ, ਉਹ ਇੱਥੇ ਜੋ ਸ਼ਬਦ ਹੈ ਬਾਣੀ ਅੰਦਰ ਆਉਂਦਾ ਇੱਦਾਂ ਦਾ ਸ਼ਬਦ, ਬੀਜੋ ਸੂਝੈ ਕੋ ਨਹੀਂ ਬਹਿ ਦਲੀਚਾ ਪਾਏ, ਇਸ ਤਰ੍ਹਾਂ ਦੇ ਇੱਥੇ ਸ਼ਬਦ ਕਵਿਤਾ ਰੂਪ ਵਿੱਚ ਹੀ ਮਾਨੋ ਜਾਣ ਲਓ ਕਿ ਐਸੀ ਕਾਵ ਰਚਨਾ ਹੈ ਇਹ।
ਬਿਲਾਵਲੂ ਮਹੱਲਾ ਪਹਿਲਾ।
ਇਹ ਬਿਲਾਵਲ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦਾ ਉਚਾਰਿਆ ਦੱਸਿਆ ਹੈ ਸੁਭਾਵਕ ਹੀ।
ਲਾਲੋ ਲਾਲ ਉਪਾਇਆ ਲਾਲੋ ਲਾਲ ਦਸਾਨਾ।
ਇਹ ਲਾਲੋ ਪਰਮਾਤਮਾ ਅਕਾਲ ਪੁਰਖ ਨੇ ਲਾਲ ਪੈਦਾ ਕੀਤਾ, ਤਾਂਹੀਓ ਸਾਰੇ ਲਾਲੋ ਲਾਲ ਹੀ ਦਿਖਦਾ ਹੈ।
ਜਿਨ੍ਹਾਂ ਲਾਲੀ ਨੇਤਰ ਮਹਿ ਦੂਜਾ ਨਾ ਜਾਣਨ।
ਜਿਨ੍ਹਾਂ ਦੇ ਨੇਤਰਾਂ ਵਿੱਚ ਨਾਮ ਦੀ ਲਾਲੀ ਹੈ ਉਹ ਦੂਜਾ ਕੋਈ ਦੇਖਦੇ ਹੀ ਨਹੀਂ ਹਨ।
ਸੁਣ ਸਾਲਸ ਤੂੰ ਜਵਾਹਰੀ ਆਪਣਾ ਲਾਲ ਪਛਾਣ।
ਸਾਲਸ ਰਾਏ ਜੌਹਰੀ, ਤੂੰ ਜੌਹਰੀ ਹੈ ਨਾ, ਲਾਲਾਂ ਦੀ ਪਛਾਣ ਕਰਦਾ, ਹੀਰਿਆਂ ਦੀ ਕਰਦਾ, ਤੈਨੂੰ ਮੋਤੀਆਂ ਦੀ ਪਛਾਣ ਹੈ, ਕੀ ਤੂੰ ਆਪਣੇ ਅੰਦਰ ਜਿਹੜੀ ਆਤਮਾ ਰੂਪੀ ਲਾਲ ਹੈ ਇਹਨੂੰ ਕਦੇ ਪਛਾਣਿਆ, ਆਪਣੇ ਆਪ ਨੂੰ ਪਛਾਣਿਆ ਕਿ ਮੈਂ ਕੌਣ ਹਾਂ?
ਕੂੜੇ ਲਾਲ ਨਾ ਗੰਡ ਬੰਨ ਲੀਜੈ ਭਲੇ ਸਜਾਨ।
ਇਹ ਜਿਹੜੇ ਝੂਠੇ ਲਾਲ ਨੇ ਇਹ ਨਹੀਂ ਗੱਠ ਬੰਨੀ ਦੇ ਹੁੰਦੇ, ਜਿਹੜਾ ਅਸਲ ਲਾਲ ਹੈ ਉਹਨੂੰ ਪਛਾਣ ਕੇ ਨਾ ਪਹਿਲਾਂ ਵਸਤ ਸੰਜਾਣ ਕੇ ਤਾਂ ਕੀਚੈ ਵਾਪਾਰ। ਬੰਦੇ ਨੂੰ ਪਹਿਲਾਂ ਆਪਣੀ ਆਤਮਾ ਪਹਿਚਾਨਣੀ ਚਾਹੀਦੀ ਕਿ ਆਤਮਾ ਦੇ ਅੰਦਰ ਦੇਖ ਉਹ ਲਾਲ ਹੈ ਅਸਲ, ਝੂਠੇ ਲਾਲ ਕੀ ਕਰਨੇ ਨੇ।